ਸਮਰੱਥਾ ਨਾਲ ਖੁਸ਼ਖਬਰੀ ਦੀ ਘੋਸ਼ਣਾ। ਲੇਖਕ ਰੌਬਰਟ ਪ੍ਰਕਾਸ਼। ਜਾਣ ਪਹਿਚਾਣ। ਮੈਨੂੰ ਬਹੁਤ ਉਤੇਜਨਾ ਹੋ ਰਹੀ ਹੈ ਕਿ ਇਹ ਪੁਸਤਕ ਮੇਰੇ ਹੱਥਾਂ ਵਿੱਚ ਹੈ। ਪਰਮੇਸ਼ਵਰ ਦੇ ਵਚਨ ਨੂੰ ਹਰ ਇੱਕ ਪ੍ਰਸਥਿਤੀ ਵਿੱਚ ਪਰਖਿਆ ਜਾ ਸਕਦਾ ਹੈ ਅਤੇ ਹਰੇਕ ਪ੍ਰਸਥਿਤੀ ਵਿੱਚ ਵਚਨ ਸੱਚਾ ਅਤੇ ਵਿਸ਼ਵਾਸਯੋਗ ਸਿੱਧ ਹੋਇਆ ਹੈ। ਮੇਰੇ ਤਜ਼ਰਬੇ ਵਚਨ ਨੂੰ ਪ੍ਰਮਾਣਿਤ ਨਹੀਂ ਕਰਦੇ, ਫਿਰ ਵੀ ਮੇਰੇ ਕੋਲ ਢੇਰ ਸਾਰੇ ਸਬੂਤ ਅਤੇ ਗਵਾਹੀਆਂ ਹਨ ਜੋ ਤੁਹਾਨੂੰ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰਨਗੀਆਂ। ਇਸ ਪੁਸਤਕ ਵਿੱਚ ਮੈਂ ਕਈ ਸੱਚਾਈਆਂ ਦੱਸੀਆਂ ਹਨ ਜੋ ਤੁਹਾਡੇ ਜੀਵਨ ਨੂੰ ਅਦਭੁਤ ਤਰੀਕੇ ਨਾਲ ਬਦਲਣਗੀਆਂ। ਮੈਂ ਇਹਨਾਂ ਸੱਚਾਈਆਂ ਦਾ ਗਵਾਹ ਹਾਂ, ਪਰ ਮੈਨੂੰ ਵੀ ਇਹਨਾਂ ਸੱਚਾਈਆਂ ਉੱਪਰ ਸ਼ੱਕ ਹੋਇਆ ਹੈ। ਇਸ ਗੱਲ ਦੀ ਚਿੰਤਾ ਨਾ ਕਰੋ ਕਿ ਤੁਸੀਂ ਕੌਣ ਹੋ, ਤੁਹਾਡੀ ਬੁਲਾਹਟ ਕੀ ਹੈ, ਤੁਹਾਡਾ ਪਿਛੋਕੜ ਕੀ ਹੈ, ਤੁਸੀਂ ਕਿੰਨਾ ਗੱਲਾਂ ਨਾਲ ਸੰਘਰਸ਼ ਕਰ ਰਹੇ ਹੋ। ਇਹਨਾਂ ਸਭ ਗੱਲਾਂ ਤੋਂ ਉੱਪਰ ਜਾਗ੍ਰਿਤੀ ਤੁਹਾਡੇ ਹੱਥ ਵਿੱਚ ਹੈ। ਤੁਹਾਨੂੰ ਕੇਵਲ ਇਸ ਗੱਲ ਦੀ ਜ਼ਰੂਰਤ ਹੈ ਕਿ ਅੱਗੇ ਵਧਣ ਲਈ ਤੁਹਾਨੂੰ ਕੋਈ ਰਾਹ ਵਿਖਾਵੇ। ਨਿੱਕੀ ਭਾਰਤ ਦੇ ਸੂਬੇ ਪੰਜਾਬ ਦੀ ਰਹਿਣ ਵਾਲੀ ਮਸੀਹ ਯੱਸੂ ਵਿੱਚ ਇੱਕ ਨਵੀਂ ਵਿਸ਼ਵਾਸਣ ਸੀ। 20 ਵਰ੍ਹਿਆਂ ਤੋਂ ਵੀ ਵੱਧ ਸ਼ੈਤਾਨੀ ਸ਼ਕਤੀਆਂ ਨੇ ਉਸ ਨੂੰ ਸਤਾਇਆ ਸੀ। ਮੁਕਤੀਦਾਤਾ ਪ੍ਰਤੀ ਉਸ ਦਾ ਵਿਸ਼ਵਾਸ ਬਹੁਤ ਗਹਿਰਾਈ ਵਾਲਾ ਸੀ, ਜਿਸ ਕਾਰਨ ਉਸ ਨੂੰ ਤੁਰੰਤ ਛੁਟਕਾਰਾ ਮਿਲ ਗਿਆ। ਜਦੋਂ ਮੈਂ ਪੰਜਾਬ ਦੀ ਸੇਵਕਾਈ ਵਿੱਚ ਸੀ ਅਤੇ ਨਵੇਂ ਵਿਸ਼ਵਾਸੀਆਂ ਨੂੰ ਸਮਰੱਥਾਵਾਨ ਖੁਸ਼ਖਬਰੀ ਸੁਣਾਉਣ ਵਾਲੇ ਬਣਾਉਣ ਦੀ ਭਾਲ ਕਰ ਰਿਹਾ ਸੀ, ਤਦ ਹੀ ਮੈਨੂੰ ਨਿੱਕੀ ਨੂੰ ਮਿਲਣ ਦਾ ਸੁਭਾਗ ਮਿਲਿਆ। ਜਦਕਿ ਉਹ ਵਿਸ਼ਵਾਸ ਵਿੱਚ ਕੇਵਲ 5 ਮਹੀਨਿਆਂ ਤੋਂ ਹੀ ਸੀ, ਮੇਰੇ ਦੁਆਰਾ ਚਲਾਈ ਗਈ ਅਭਿਆਸ ਸਭਾ ਵਿੱਚ ਉਹ ਸ਼ਾਮਲ ਹੋਈ, ਚੰਗਾਈਆਂ ਅਤੇ ਕਰਾਮਾਤਾਂ ਦੀਆਂ ਗਵਾਹ ਹੁੰਦੀ ਹੋਈ। ਉਸ ਦੀ ਜਾਣ ਪਹਿਚਾਣ ਪਵਿੱਤਰ ਆਤਮਾ ਨਾਲ ਕਰਾਈ ਗਈ ਅਤੇ ਉਸ ਨੇ ਖੁਸ਼ਖਬਰੀ ਨੂੰ ਵੰਡਣਾ ਸਿੱਖਿਆ। ਮੈਂ ਤੀਬਰਤਾ ਨਾਲ ਪੂਰੇ ਝੁੰਡ ਨੂੰ ਵਿਸ਼ਵਾਸ ਦੀ ਮੁਨਾਦੀ ਕਰਨ ਅਤੇ ਕਰਾਮਾਤਾਂ ਲਈ ਵਿਸ਼ਵਾਸ ਕਰਨ ਦੀ ਜ਼ਿੰਮੇਵਾਰੀ ਲਈ ਅਤੇ ਆਗਿਆਕਾਰੀ ਵਿੱਚ ਨਿੱਕੀ ਬਹੁਤ ਅੱਗੇ ਸੀ। ਜਦ ਉਹ ਆਪਣੇ ਸਹੁਰੇ ਪਰਿਵਾਰ ਦੇ ਘਰ ਚਲੀ ਗਈ, ਉਸਨੇ ਜਾਂਦੇ ਹੀ ਆਪਣੀ ਸੱਸ ਨੂੰ ਖੁਸ਼ਖਬਰੀ ਦੱਸੀ, ਜੋ ਅਧਰੰਗ ਨਾਲ ਪੀੜਿਤ ਸੀ। ਉਸ ਦੀ ਇੱਕ ਲੱਤ ਪੱਕੇ ਰੂਪ ਵਿੱਚ ਮੁੜ ਗਈ ਸੀ, ਜੋ ਹਮੇਸ਼ਾ ਝਟਕੇ ਮਾਰਦੀ ਰਹਿੰਦੀ ਸੀ ਅਤੇ ਉਹ ਤੁਰਨ ਫਿਰਨ ਦੇ ਯੋਗ ਨਹੀਂ ਸੀ। ਉਸ ਦਾ ਆਪਣੇ ਬਲੈਡਰ ਉੱਪਰ ਕੋਈ ਨਿਯੰਤਰਣ ਨਹੀਂ ਸੀ, ਉਹ ਅਕਸਰ ਹੀ ਆਪਣੇ ਬਿਸਤਰ ਉੱਪਰ ਪਿਸ਼ਾਬ ਕਰ ਦਿੰਦੀ ਸੀ। ਨਿੱਕੀ ਨੇ ਪਵਿੱਤਰ ਆਤਮਾ ਨੂੰ ਸੱਦਾ ਦਿੱਤਾ ਅਤੇ ਕਰਾਮਾਤ ਹੋਣ ਲਈ ਪ੍ਰਾਰਥਨਾ ਕੀਤੀ। ਕੇਵਲ 2 ਹੀ ਮਿੰਟਾਂ ਦੇ ਅੰਦਰ ਉਸ ਦੀ ਸੱਸ ਉੱਠ ਕੇ ਬੈਠ ਗਈ ਅਤੇ ਤੁਰਨ ਫਿਰਨ ਲੱਗੀ। ਅਗਲੇ ਦਿਨ ਉਹ ਆਪਣੇ ਡਾਕਟਰ ਕੋਲ ਗਈ, ਜੋ ਕਿ ਇਲਾਕੇ ਦਾ ਮੰਨਿਆ ਹੋਇਆ ਡਾਕਟਰ ਸੀ ਅਤੇ ਕਾਫੀ ਸਮੇਂ ਤੋਂ ਉਸ ਦਾ ਇਲਾਜ ਕਰ ਰਿਹਾ ਸੀ। ਡਾਕਟਰ ਨੂੰ ਬਹੁਤ ਅਚੰਭਾ ਹੋਇਆ ਅਤੇ ਪ੍ਰੀਖਣ ਕਰਦੇ ਹੋਏ ਉਸਨੇ ਨਿੱਕੀ ਦੀ ਸੱਸ ਨੂੰ ਅਵਿਸ਼ਵਾਸ ਕਰਦੇ ਹੋਏ ਕਿਹਾ, ਕਿਵੇਂ, ਇਹ ਕਿਵੇਂ ਹੋਇਆ, ਤੁਸੀਂ ਕਿਵੇਂ ਠੀਕ ਹੋਏ? ਉਸਨੇ ਉੱਤਰ ਦਿੱਤਾ, ਮੇਰੀ ਨੂੰ ਨਿੱਕੀ ਨੇ ਮਸੀਹ ਯੱਸੂ ਦੇ ਨਾਮ ਵਿੱਚ ਮੇਰੇ ਲਈ ਪ੍ਰਾਰਥਨਾ ਕੀਤੀ। ਹੈਰਾਨ ਹੋਏ ਡਾਕਟਰ ਨੇ ਬੇਨਤੀ ਕੀਤੀ, ਕਿਰਪਾ ਕਰਕੇ ਉਹਨੂੰ ਇੱਥੇ ਲੈ ਕੇ ਆਇਓ, ਮੈਂ ਉਸ ਨੂੰ ਪ੍ਰਸ਼ਨ ਪੁੱਛਣੇ ਚਾਹੁੰਦਾ ਹਾਂ। ਮੈਂ ਵਿਅਕਤੀਗਤ ਤੌਰ ਉੱਤੇ ਵਿਸ਼ਵਾਸੀਆਂ ਦੀ ਅਜਿਹੀ ਪੀੜ੍ਹੀ ਦਾ ਗਵਾਹ ਹੋਣ ਦਾ ਸੁਪਨਾ ਲੈਂਦਾ ਹਾਂ ਜੋ ਧਰਮ ਦੇ ਪ੍ਰਤੀਬਿੰਬਾਂ ਤੋਂ ਆਜ਼ਾਦ ਹੋਣ ਅਤੇ ਸਮਰੱਥਾ ਨਾਲ ਖੁਸ਼ਖਬਰੀ ਦਾ ਐਲਾਨ ਤੀਰਬਤਾ ਪੂਰਵਕ ਅਤੇ ਆਪਣੇ ਵੱਡੇ ਆਨੰਦ ਨਾਲ ਕਰਦੇ ਹੋਣ। ਮੈਂ ਇਹ ਕਹਿ ਸਕਦਾ ਹਾਂ ਕਿ ਮੈਂ ਇਸ ਸੱਚਾਈ ਦਾ ਕੰਡਾ ਦੇਖ ਲਿਆ ਹੈ। ਅਗਰ ਨਵੇਂ ਅਤੇ ਅਨਪੜ੍ਹ ਵਿਸ਼ਵਾਸੀਆਂ ਨੂੰ ਦੱਸਿਆ ਜਾਂਦਾ ਕਿ ਉਹ ਮਸੀਹ ਦੇ ਕੰਮ ਕਰ ਸਕਦੇ ਹਨ ਅਤੇ ਮਸੀਹ ਯੱਸੂ ਉਹਨਾਂ ਦੇ ਨਾਲ ਹੈ, ਕਿ ਉਹ ਆਪਣੇ ਵਚਨ ਨੂੰ ਅਲੌਕਿਕ ਸਮਰੱਥਾ ਨਾਲ ਪੱਕਿਆਂ ਕਰਨ ਅਤੇ ਪਰਮੇਸ਼ਵਰ ਦਾ ਆਤਮਾ ਉਹਨਾਂ ਉੱਪਰ ਹੈ ਕਿ ਉਹ ਖੁਸ਼ਖਬਰੀ ਨੂੰ ਨਿਡਰਤਾ ਨਾਲ ਐਲਾਨ ਕਰਨ, ਅਗਰ ਉਹ ਅਜਿਹਾ ਕਰਦੇ ਤਾਂ ਕੀ ਵਾਪਰਨਾ ਸੀ, ਕੀ ਹੋਣਾ ਸੀ ਕਿ ਅਗਰ ਉਹਨਾਂ ਨੂੰ ਕੋਈ ਵੀ ਦੱਸਣ ਵਾਲਾ ਨਾ ਹੁੰਦਾ, ਕੀ ਉਹ ਇਹ ਸਭ ਕਰ ਸਕਦੇ ਸਨ? ਕੀ ਹੋਵੇਗਾ ਅਗਰ ਮਸੀਹ ਦੀ ਦੇਹੀ ਦੇ ਅਭਿਸ਼ਿਕਤ ਆਗੂ ਸੇਵਕਾਈ ਲਈ ਸਸ਼ਕਤੀਕਰਨ ਵਾਸਤੇ ਕਿਸੇ ਖਾਸ ਵਿਸ਼ਵਾਸੀ ਨੂੰ ਪਹਿਲ ਦੇਣ? ਇਸ ਪੁਸਤਕ ਨੂੰ ਲਿਖਣ ਦਾ ਮੇਰਾ ਉਦੇਸ਼ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣਾ ਹੈ ਜੋ ਪਵਿੱਤਰ ਸ਼ਾਸਤਰ ਵਿੱਚੋਂ ਉੱਠਦੇ ਹਨ ਅਤੇ ਸੰਸਾਰ ਭਰ ਦੀ ਯਾਤਰਾ ਦੇ ਤਜ਼ਰਬੇ ਦੌਰਾਨ 15 ਤੋਂ ਵੀ ਵੱਧ ਵਰ੍ਹਿਆਂ ਤੋਂ ਮੈਂ ਇਹ ਗੱਲਾਂ ਸਿਖਾ ਰਿਹਾ ਹਾਂ। ਜਦੋਂ ਮੈਂ ਭਾਰਤ ਦੇ ਦਿੱਲੀ ਸ਼ਹਿਰ ਵਿੱਚ ਸੀ, ਮੈਂ ਨੌਜਵਾਨਾਂ ਨਾਲ ਭਰੀ ਹੋਈ ਇੱਕ ਛੋਟੀ ਪਰ ਉੱਭਰਦੀ ਹੋਈ ਕਲੀਸੀਆ ਵੇਖੀ। ਉਹ ਮਾਸੂਮ ਅਤੇ ਧਰਮ ਤੋਂ ਅਣਜਾਣ ਸਨ। ਮਸੀਹ ਯੱਸੂ ਪ੍ਰਤੀ ਉਹਨਾਂ ਦਾ ਪਿਆਰ ਅਤੇ ਭਗਤੀ ਤਰੋ ਤਾਜ਼ਾ ਸਨ। ਕਰਾਮਾਤਾਂ ਵਿੱਚ ਵਿਸ਼ਵਾਸ ਕਰਨ ਲਈ ਮੈਂ ਉਸ ਮੌਕੇ ਨੂੰ ਝਪਟ ਲਿਆ ਅਤੇ ਉਹਨਾਂ ਨੇ ਪਵਿੱਤਰ ਆਤਮਾ ਦਾ ਬਪਤਿਸਮਾ ਪਾਇਆ। 23 ਵਰ੍ਹਿਆਂ ਦਾ ਨੌਜਵਾਨ ਅਭਿਸ਼ੇਕ ਉਹਨਾਂ ਵਿੱਚੋਂ ਇੱਕ ਸੀ। ਮੈਂ ਪਿਆਰ ਨਾਲ ਹੁਕਮ ਦਿੰਦੇ ਹੋਏ ਆਖਿਆ, ਜਾਓ ਹਰ ਇੱਕ ਲਈ ਪ੍ਰਾਰਥਨਾ ਕਰੋ ਅਤੇ ਜੋ ਚਾਹੁੰਦਾ ਹੈ ਉਸ ਨੂੰ ਮਸੀਹ ਯਸੂ ਦੇ ਪਿਆਰ ਬਾਰੇ ਦੱਸੋ। ਅਭਿਸ਼ੇਕ ਸ਼ਹਿਰ ਦੀ ਹੀ ਸਬਜ਼ੀ ਮੰਡੀ ਵਿੱਚ ਗਿਆ ਅਤੇ ਤੀਬਰਤਾ ਨਾਲ ਇੱਕ ਦੁਕਾਨਦਾਰ ਨੂੰ ਪੁੱਛਿਆ ਕਿ ਤੁਸੀਂ ਦਰਦ ਵਿੱਚ ਹੋ, ਕੀ ਮੈਂ ਤੁਹਾਡੀਆਂ ਸਰੀਰਕ ਸਮੱਸਿਆਵਾਂ ਵਾਸਤੇ ਪ੍ਰਾਰਥਨਾ ਕਰ ਸਕਦਾ ਹਾਂ? ਮਸੀਹ ਯਸੂ ਤੁਹਾਨੂੰ ਚੰਗਾ ਕਰਨਗੇ। ਬਜ਼ੁਰਗ ਵਿਅਕਤੀ ਨੇ ਉਤਸੁਕਤਾ ਪੂਰਵਕ ਜਵਾਬ ਦਿੱਤਾ, ਮੈਂ ਠੀਕ ਹਾਂ, ਪਰ ਮੈਂ ਇੱਕ ਨੌਜਵਾਨ ਵਿਅਕਤੀ ਨੂੰ ਜਾਣਦਾ ਹਾਂ ਜੋ ਕਿ ਏਡਜ਼ ਨਾਲ ਮਰ ਰਿਹਾ ਹੈ। ਅਗਰ ਤੁਹਾਡੀ ਇੱਛਾ ਹੈ ਤਾਂ ਤੁਸੀਂ ਉਸ ਵਿਅਕਤੀ ਲਈ ਪ੍ਰਾਰਥਨਾ ਕਰੋ। ਉਸ ਵਿਅਕਤੀ ਨੂੰ ਲੱਭਣ ਲਈ ਅਭਿਸ਼ੇਕ ਤੁਰੰਤ ਚਲਿਆ ਗਿਆ। ਉਸਦਾ ਅਭਿਵਾਦਨ ਕਰਦੇ ਹੋਏ ਅਭਿਸ਼ੇਕ ਨੇ ਉਸ ਨੂੰ ਲੱਭਣ ਦਾ ਕਾਰਨ ਲੁਕੋਇਆ ਨਹੀਂ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨ ਵਾਸਤੇ ਆਇਆ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਮਸੀਹ ਯਸੂ ਇਸ ਹਾਲਤ ਵਿੱਚੋਂ ਤੁਹਾਨੂੰ ਚੰਗਾ ਕਰਨਗੇ। ਉਹ ਵਿਅਕਤੀ ਜੋ 20 ਵਰਿਆਂ ਦਾ ਸੀ ਉਸਨੇ ਉੱਤਰ ਦਿੱਤਾ, ਡਾਕਟਰ ਨੇ ਕਿਹਾ ਕਿ ਮੇਰੀ ਹਾਲਤ ਲਾਇਲਾਜ ਹੈ ਅਤੇ ਮੈਂ ਆਖਰੀ ਸਟੇਜ ਵਿੱਚ ਹਾਂ, ਮੇਰਾ ਸੁਰੱਖਿਆ ਤੰਤਰ ਬਿਲਕੁਲ ਖਰਾਬ ਹੋ ਚੁੱਕਿਆ ਹੈ। ਅਭਿਸ਼ੇਕ ਨੇ ਉਹਦੀ ਗੱਲ ਉੱਪਰ ਧਿਆਨ ਨਾ ਕਰਦੇ ਹੋਏ ਆਖਿਆ ਕਿ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਕਿ ਡਾਕਟਰ ਕੀ ਕਹਿੰਦੇ ਹਨ, ਮਸੀਹ ਯਸੂ ਪਰਮੇਸ਼ਵਰ ਏ, ਉਹ ਤੁਹਾਨੂੰ ਚੰਗਾ ਕਰ ਸਕਦਾ ਹੈ। ਉਸ ਆਦਮੀ ਨੇ ਉੱਤਰ ਦਿੱਤਾ, ਇਮਾਨਦਾਰੀ ਨਾਲ ਕਹਾਂ ਤਾਂ ਮੈਂ ਵਿਸ਼ਵਾਸ ਨਹੀਂ ਕਰਦਾ ਕਿ ਮੈਂ ਚੰਗਾ ਹੋ ਜਾਵਾਂਗਾ, ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਪਰਮੇਸ਼ਵਰ ਵਿੱਚ ਵਿਸ਼ਵਾਸ ਕਰਦਾ ਹਾਂ। ਤੀਬਰਤਾ ਨਾਲ ਭਰੇ ਹੋਏ ਅਭਿਸ਼ੇਕ ਨੇ ਚੁਣੌਤੀ ਨਾਲ ਜਵਾਬ ਦਿੱਤਾ, ਮੈਂ ਹੁਣੇ ਤੁਹਾਡੇ ਲਈ ਪ੍ਰਾਰਥਨਾ ਕਰਨ ਜਾ ਰਿਹਾ ਅਤੇ ਤੁਸੀਂ ਚੰਗੇ ਹੋ ਜਾਓਗੇ, ਅਗਰ ਤੁਸੀਂ ਚੰਗੇ ਨਹੀਂ ਹੁੰਦੇ ਤਾਂ ਆ ਕੇ ਮੇਰੇ ਮੂੰਹ ਉੱਤੇ ਥੁੱਕ ਦੇਣਾ। ਇਸ ਗੱਲ ਦਾ ਅਹਿਸਾਸ ਕਰਦੇ ਹੋਏ ਕਿ ਪ੍ਰਾਰਥਨਾ ਕਰਨ ਦੀ ਮਨਜ਼ੂਰੀ ਦੇਣਾ ਵਾਦ ਵਿਵਾਦ ਜਾਰੀ ਰੱਖਣ ਨਾਲੋਂ ਸੌਖਾ ਹੈ, ਨੌਜਵਾਨ ਆਦਮੀ ਮੰਨ ਗਿਆ ਅਤੇ ਅਭਿਸ਼ੇਕ ਨੇ ਨਿਡਰਤਾ ਨਾਲ ਪ੍ਰਾਰਥਨਾ ਕੀਤੀ। 2 ਹਫ਼ਤਿਆਂ ਬਾਅਦ ਅਭਿਸ਼ੇਕ ਨੂੰ ਬਹੁਤ ਵੱਡੀ ਖਬਰ ਮਿਲੀ, ਜਿਸ ਵਿਅਕਤੀ ਨੂੰ ਏਡਸ ਸੀ ਉਸਨੇ ਆਪਣਾ ਟੈਸਟ ਕਰਾਇਆ ਅਤੇ ਟੈਸਟ ਦੇ ਨਤੀਜੇ ਹੈਰਾਨ ਕਰਨ ਵਾਲੇ ਸਨ, ਨਾ ਕੇਵਲ ਉਸ ਖੁਦ ਲਈ ਬਲਕਿ ਡਾਕਟਰਾਂ ਲਈ ਵੀ। ਮੈਨੂੰ ਨਹੀਂ ਪਤਾ ਕਿ ਮੈਂ ਇਸ ਗੱਲ ਦੀ ਵਿਆਖਿਆ ਕਿਵੇਂ ਕਰਾਂ, ਪਰ ਤੁਹਾਡੇ ਸਰੀਰ ਵਿੱਚ ਏਡਸ ਦਾ ਇੱਕ ਵੀ ਕਣ ਨਹੀਂ ਹੈ, ਤੁਹਾਡਾ ਸੁਰੱਖਿਆ ਤੰਤਰ ਪੂਰੀ ਤਰ੍ਹਾਂ ਠੀਕ ਹੈ। ਹਾਲ ਹੀ ਵਿੱਚ ਮੈਂ ਭਾਰਤ ਦੇ ਰੋਹਤਕ ਸ਼ਹਿਰ ਵਿੱਚ ਸੀ। ਮੈਂ ਹੋਰਨਾਂ ਵਿਸ਼ਵਾਸੀਆਂ ਨੂੰ ਅਭਿਆਸ ਦੇ ਰਿਹਾ ਸਾਂ ਕਿ ਬਿਮਾਰ ਲਈ ਪ੍ਰਾਰਥਨਾ ਕਰਦੇ ਹੋਏ ਖੁਸ਼ਖਬਰੀ ਦਾ ਪ੍ਰਚਾਰ ਕਿਵੇਂ ਕਰਨਾ ਹੈ। ਮੈਂ ਇੱਕ ਬਜ਼ੁਰਗ ਜੋੜੇ ਨੂੰ ਮਿਲਿਆ ਜੋ ਮਸੀਹ ਯਸੂ ਨੂੰ ਪਿਆਰ ਕਰਦੇ ਸਨ, ਪਰ ਵਿਅਕਤੀਗਤ ਤੌਰ 'ਤੇ ਉਹਨਾਂ ਨੇ ਚੰਗਾਈ ਕਰਨ ਦਾ ਕੋਈ ਵੀ ਵਿਅਕਤੀਗਤ ਤਜ਼ਰਬਾ ਪ੍ਰਾਪਤ ਨਹੀਂ ਕੀਤਾ ਸੀ। ਪਵਿੱਤਰ ਸ਼ਾਸਤਰ ਵਿੱਚੋਂ ਸਿਖਾਉਣ ਤੋਂ ਬਾਅਦ ਮੈਂ ਉਹਨਾਂ ਸਾਹਮਣੇ ਨਮੂਨਾ ਦਿੱਤਾ ਕਿ ਬਿਮਾਰ ਨੂੰ ਕਿਵੇਂ ਚੰਗਾ ਕਰਨਾ ਹੈ ਅਤੇ ਇਸ ਗੱਲ ਦਾ ਅਭਿਆਸ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ। ਉਸੇ ਦਿਨ ਦੀ ਸ਼ਾਮ ਨੂੰ ਉਹ ਜੋੜਾ ਇੱਕ ਪ੍ਰਾਰਥਨਾ ਸਭਾ ਵਿੱਚ ਗਿਆ। ਉਹਨਾਂ ਨੇ ਦੇਖਿਆ ਕਿ ਇੱਕ ਜਵਾਨ ਇਸਤਰੀ ਮੰਜੇ ਉੱਪਰ ਪਈ ਹੋਈ ਹੈ। ਪੁੱਛ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਉਸ ਨੂੰ ਰੀੜ੍ਹ ਦੀ ਹੱਡੀ ਅੰਦਰ TB ਹੈ ਅਤੇ 3 ਵਰਿਆਂ ਤੋਂ ਇਹ ਬਿਮਾਰੀ ਉਸ ਨੂੰ ਸੀ। ਉਹ ਖੜ੍ਹੇ ਹੋਣ ਅਤੇ ਤੁਰਨ ਫਿਰਨ ਦੇ ਯੋਗ ਨਹੀਂ ਸੀ। ਕਰਾਮਾਤ ਹੋਣ ਲਈ ਵਿਸ਼ਵਾਸ ਕਰਨ ਪ੍ਰਤੀ ਡਰ ਮਹਿਸੂਸ ਕਰਦੇ ਹੋਏ ਉਹਨਾਂ ਨੇ ਆਸ ਰੱਖੀ ਕਿ ਕੋਈ ਵਿਸ਼ਵਾਸੀ ਜਾਂ ਪਾਸਵਾਨ ਆ ਕੇ ਉਸ ਲਈ ਪ੍ਰਾਰਥਨਾ ਕਰੇ, ਪਰੰਤੂ ਜਿਵੇਂ ਹੀ ਰਾਤ ਪੈਣ ਲੱਗੀ ਵਿਸ਼ਵਾਸ ਕਰਨ ਲਈ ਉਹਨਾਂ ਨੂੰ ਪ੍ਰੇਰਣਾ ਮਹਿਸੂਸ ਹੋਈ। ਪ੍ਰਾਰਥਨਾ ਕਰਦੇ ਹੋਏ ਅਚਾਨਕ ਹੀ ਉਸ ਜਵਾਨ ਔਰਤ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਉਹ ਆਪਣੇ ਪੈਰਾਂ ਭਾਰ ਖੜ੍ਹੀ ਹੋ ਗਈ ਅਤੇ ਚੰਗੀ ਹੋ ਗਈ। ਕੀ ਤੁਸੀਂ ਉਸ ਦੇ ਰਿਸ਼ਤੇਦਾਰਾਂ ਅਤੇ ਗੁਆਂਢੀ ਦੇ ਚਿਹਰਿਆਂ ਦੀ ਕਲਪਨਾ ਕਰ ਸਕਦੇ ਹੋ? ਜਦੋਂ ਉਹਨਾਂ ਨੇ ਉਸ ਨੂੰ ਘਰ ਵਾਪਸ ਜਾਂਦੇ ਹੋਏ ਪੈਦਲ ਜਾਂਦੀ ਨੂੰ ਵੇਖਿਆ, ਇਸ ਤਰ੍ਹਾਂ ਦੀਆਂ ਕਰਾਮਾਤਾਂ ਖੁਸ਼ਖਬਰੀ ਦੇ ਫੈਲਣ ਲਈ ਸੁਨਹਿਰੀ ਰਸਤਾ ਹਨ। ਜਦਕਿ ਮੈਂ ਇਹ ਪੁਸਤਕ ਲਿਖ ਰਿਹਾ ਹਾਂ, ਕੁਝ ਹੋਰ ਵੱਡੇ ਸਮਾਚਾਰ ਦੇਣ ਵਿੱਚ ਮੈਂ ਖੁਸ਼ ਹਾਂ। ਸਭ ਤੋਂ ਵੱਡੀ ਮਹੱਤਵਪੂਰਨ ਕਲੀਸੀਆ ਦੀ ਸਥਾਪਨਾ ਦੀ ਲਹਿਰ ਹਾਲ ਦੇ ਸਮੇਂ ਇਰਾਨ ਵਿੱਚ ਹੋ ਰਹੀ ਹੈ, ਜਿੱਥੇ ਕਿ ਆਗੂਆਂ ਦੀ ਵੱਡੀ ਗਿਣਤੀ ਵਿੱਚ ਔਰਤਾਂ ਹਨ ਅਤੇ ਉੱਥੇ ਕੋਈ ਵੀ ਸੰਸਥਾਗਤ ਕਲੀਸੀਆ ਨਹੀਂ ਹੈ। ਸੰਸਥਾਗਤ ਧਰਮ ਦੀ ਪਾਬੰਦੀ ਤੋਂ ਬਿਨਾਂ ਸਧਾਰਨ ਵਿਸ਼ਵਾਸੀ ਸਧਾਰਨ ਪਰੰਤੂ ਸਮਰਥਸ਼ਾਲੀ ਖੁਸ਼ਖਬਰੀ ਫੈਲਾ ਰਹੇ ਹਨ। ਮਿੱਤਰ, ਸਾਨੂੰ ਸਾਡੀ ਪ੍ਰਭਾਵਸ਼ੀਲਤਾ ਨੂੰ ਦੇਖਣ ਦੀ ਜ਼ਰੂਰਤ ਹੈ। ਇੱਕ ਧਾਰਮਿਕ ਵਤੀਰਾ ਜੋ ਸਦੀਵੀ ਆਤਮਿਆਂ ਨੂੰ ਨਾਸ਼ ਕਰਦਾ ਹੈ, ਘੱਟੋ ਘੱਟ ਅਸੀਂ ਤਾਂ ਉਸ ਵਤੀਰੇ ਨੂੰ ਸਵੀਕਾਰ ਨਾ ਕਰੀਏ। ਜਦ ਤੁਸੀਂ ਇਸ ਪੁਸਤਕ ਨੂੰ ਪੜ੍ਹੋਗੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਮੇਰੇ ਜ਼ਿਆਦਾਤਰ ਅਨੁਭਵ ਭਾਰਤ ਵਿੱਚ ਹੋਏ ਹਨ, ਜਿੱਥੇ ਕਿ ਮੇਰਾ ਸ਼ੁਰੂਆਤੀ ਜੀਵਨ ਅਤੇ ਸੇਵਕਾਈ ਦੇ 15 ਵਰੇ ਬੀਤੇ। ਫਿਰ ਵੀ ਮੈਂ ਬਹੁਤ ਸਾਰੇ ਦੇਸ਼ਾਂ ਦਾ ਦੌਰਾ ਕੀਤਾ ਅਤੇ ਆਗੂਆਂ ਅਤੇ ਵਿਸ਼ਵਾਸੀਆਂ ਨੂੰ ਥੋੜ੍ਹੇ ਸਮੇਂ ਦਾ ਅਭਿਆਸ ਦਿੱਤਾ ਅਤੇ ਉਹਨਾਂ ਸਾਹਮਣੇ ਪਵਿੱਤਰ ਆਤਮਾ ਦੀ ਸਮਰੱਥਾ ਦਾ ਪ੍ਰਗਟਾਵਾ ਕੀਤਾ। इस पुस्तक विचली सच्चाई भारत के प्रसंग तक सीमित नहीं है। मैं परमेश्वर के वचन की गवाही दे सकता हाँ कि यह किसी खास लोकां जां राष्ट्र तक सीमित नहीं है। मैनू इस तरह के फलवंत तजर्बे एशिया के दूसरे हिस्सों अफ्रीका यूरोप अते अमरीका विचों भी मिले हैं। मैं देख चुका हाँ कि जिथे कृपा उपर जोर दिता जाता है उत्थे धर्म के नकारा हो चुके कानून पकड़ बना के नहीं रख सकते। सधारण खुशखबरी भी समर्थापूर्वक फैलती है। इसका फल गैर जातियां का वड्डे पद्धर उत्ते यसू मसीह विच आउणा है, जिस विच अन्ने देखते हैं, लंगड़े तुरते हैं, अद्भुत चंगाइया ते छटकारे होंदे हैं। सधारण विश्वासी की महत्ता प्रति अते उस दियां अद्भुत योगतावां नूं समझण प्रति पवित्र आत्मा ने मेरियां अखां खोलियां हन। इस धरती उपर परमेश्वर की इच्छा की पूर्ति केवल कुछ चुने हुए आगुआं द्वारा पूरी नहीं हो सकती, परंतु यह तद ही हो सकती है जदों मसीह की देही अपने पूरे वजूद विच उठेगी। मैं प्रार्थना करता हाँ कि यह पुस्तक अजिही समझ वास्ते रास्ता तैयार करे अते ये सच्चाइयां तुहानूं पूर्ण हिरदे दे त्याग की खुशखबरी वल प्रेरित करन लई आत्मा की छाया होवे। नोट, इस पुस्तक विच मैं अक्सर ही सधारण विश्वासी शब्द वरतांगा। मैं पक्के तौर उत्ते मानदा हाँ कि सारे विश्वासी पवित्र हन अते कोई सधारण नहीं है, फिर भी कलीसिया विच वड्डे पद्धर उत्ते आगुआं अते विश्वासियां विच वड्डा अंतर आ चुकिया है अते विचकारले दर्जे दे विश्वासी अपने आप नूं सधारण मानदे हन। इस करके मैं ये शब्द वरतदा हाँ।